ਵਿੜੋਤ ਵੰਦਨਨ ਕੁਬਾਰ ਸਰਵ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਭਾਗ ਛੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪਰਵਾਨ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕੰਮ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾਂ ਚਰਨ ਧੂੜ ਮੁਖ ਲਾਈ ਮੇਰੇ ਰਾਮ ਹਰ ਜਨ ਕੈ ਹਉ ਬਲ ਜਾਈ ਕੇਸਾਂ ਕਾ ਕਰ ਚਵਰ ਟੁਲਾਵਾਂ ਚਰਨ ਧੂੜ ਮੁਖ ਲਾਈ ਜਨਮ ਮਰਨ ਦੁਹੂ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਨ ਮਿਲਾਏ ਸੱਚਾ ਅੰਮ੍ਰਿਤ ਸੱਚੀ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਿਨ ਜਾਤੇ ਅੱਖਾਂ ਫੇਰੀ ਪੈ ਪਾਣੀ ਢੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਗਰੀਬ ਨਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਸ ਪਾਤਸ਼ਾਹੀਆਂ ਦੇ ਆਤਮ ਗਿਆਨ ਸਵਰੂਪ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਕਲਿਆਣਕਾਰੀ ਦਰਬਾਰ ਅੰਦਰ ਹਾਜ਼ਰ ਹੋਏ ਗੁਰਮੁਖ ਮਾਈ ਭਾਈ ਵਡਭਾਗੀ ਸਤਸੰਗੀ ਜਨੋ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇਸ ਅਸਥਾਨ ਤੇ ਦਸਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਦਾ ਜਨਮ ਦਿਨ ਅਤੇ ਸ੍ਰੀਮਾਨ ਸੱਚਖੰਡ ਵਾਸੀ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਪਿੰਡਰਾਂ ਵਾਲੇ ਬ੍ਰਹਮ ਗਿਆਨੀਆਂ ਦੀ ਸਾਲਾਨਾ ਬਰਸੀ ਦੇ ਸਬੰਧ ਵਿਚ ਸਮਾਗਮ ਹੋ ਰਿਹਾ ਹੈ। ਕੀਰਤਨ ਸਰਵਣ ਕਰਕੇ ਆਪ ਜੀ ਨੇ ਲਾਹਾ ਪ੍ਰਾਪਤ ਕੀਤਾ ਹੈ। ਜਿੰਨਾ ਕੁ ਸਮਾਂ ਦਾਸ ਨੂੰ ਪ੍ਰਾਪਤ ਹੋਇਆ ਇਸ ਸਮੇਂ ਦੌਰਾਨ ਕੁਛ ਗੁਰਮਤ ਵਿਚਾਰ ਆਪ ਜੀ ਨਾਲ ਸਾਂਝੇ ਕਰਨ ਦਾ ਹੁਕਮ ਹੋਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਸ ਵੇਲੇ ਭੰਗਾਣੀ ਦਾ ਯੁੱਧ ਲੜਿਆ ਹੈ ਪਾਉਂਟਾ ਸਾਹਿਬ ਦੀ ਧਰਤੀ ਤੇ ਫਤਿਹ ਸ਼ਾਹ ਕੋਪਾ ਬੜ ਰਾਜਾ ਲੋਹ ਪਰਾ ਹਮਸੁਨ ਦਿਨ ਕਾਜਾ ਬਚਿੱਤਰ ਨਾਟਕ ਵਿਚ ਵਰਣਨ ਸੱਚੇ ਪਾਤਸ਼ਾਹ ਨੇ ਭੰਗਾਣੀ ਦੇ ਯੁੱਧ ਦਾ ਕੀਤਾ ਹੈ। ਇਤਿਹਾਸਕਾਰਾਂ ਦੇ ਮੁਤਾਬਕ ਇਹ 1687 ਵਿਚ ਯੁੱਧ ਹੋਇਆ ਹੈ ਔਰ ਉਸ ਵਕਤ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਮਾਤਾ ਸੁੰਦਰ ਕੌਰ ਜੀ ਦੀ ਪਵਿੱਤਰ ਕੁੱਖ ਤੋਂ ਇਨ੍ਹਾਂ ਨੇ ਜਨਮ ਧਾਰਨ ਕੀਤਾ ਹੈ ਔਰ ਹਜ਼ੂਰ ਨੇ ਇਸ ਜੰਗ ਦੀ ਜਿੱਤ ਦੀ ਖੁਸ਼ੀ ਅੰਦਰ ਸਾਹਿਬਜ਼ਾਦਾ ਜੀ ਦਾ ਨਾਮ ਅਜੀਤ ਸਿੰਘ ਰੱਖਿਆ ਹੈ। 23 ਮਾਘ 1687 ਨੂੰ ਆਪ ਜੀ ਨੇ ਜਨਮ ਧਾਰਨ ਕੀਤਾ ਹੈ ਔਰ ਸਤਿਗੁਰਾਂ ਦੀ ਦੇਖ ਰੇਖ ਹੇਠ ਆਪ ਜੀ ਦੀ ਪਰਵਰਿਸ਼ ਹੋਈ ਹੈ। ਛੋਟੀ ਜਿਹੀ ਅਵਸਥਾ ਵਿਚ ਹੀ ਬ੍ਰਹਮ ਵਿਦਿਆ ਹਾਸਲ ਕੀਤੀ ਔਰ ਸ਼ਸਤਰ ਅਭਿਆਸ, ਜੰਗੀ ਅਭਿਆਸ, ਸ਼ਸਤਰ ਚਲਾਉਣ ਦਾ, ਘੋੜ ਸਵਾਰੀ ਦਾ ਅਭਿਆਸ ਆਪ ਜੀ ਨੂੰ ਕਰਾਇਆ ਗਿਆ। ਜਿਸ ਵਕਤ ਹਜ਼ੂਰ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਹੈ ਤਾਂ ਹਜ਼ੂਰ ਸਰਸੇ ਦੇ ਕੰਢੇ ਤੇ ਅੰਮ੍ਰਿਤ ਵੇਲੇ ਦੀਵਾਨ ਸਜਾ ਕੇ ਬੈਠੇ ਨੇ। ਪਿੱਛੋਂ ਦੁਸ਼ਮਣ ਦਲ ਨੇ ਘੇਰਾ ਪਾਇਆ ਕਿ ਜੰਗ ਸ਼ੁਰੂ ਹੋ ਗਿਆ। ਹਜ਼ੂਰ ਦਾ ਇਹ ਵੀਰ ਬਹਾਦਰ ਸਪੁੱਤਰ ਦੁਸ਼ਮਣ ਨੂੰ ਰੋਕਣ ਵਾਸਤੇ ਮੂਹਰੇ ਅੜ ਖਲੋਤਾ ਹੈ। ਛੋਟੀ ਉਮਰ ਹੈ, ਬਹੁਤੀ ਵੱਡੀ ਨਹੀਂ ਹੈ। ਸੋ ਆਪ ਜੀ ਨੇ ਮੂਹਰੇ ਖਲੋ ਕੇ ਸਾਹਮਣੇ ਹੋ ਕਰਕੇ ਜੰਗ ਕੀਤਾ ਹੈ, ਪਰ ਜੰਗ ਦੇ ਦੌਰਾਨ ਆਪ ਜੀ ਦੁਸ਼ਮਣ ਦਲ ਦੇ ਘੇਰੇ ਵਿਚ ਆ ਗਏ ਨੇ। ਭਾਈ ਮਨੀ ਸਿੰਘ ਦੇ ਸਪੁੱਤਰ ਭਾਈ ਉਦੈ ਸਿੰਘ ਜੀ, ਬਚਿੱਤਰ ਸਿੰਘ ਦੇ ਭਰਾਤਾ ਜਿਨ੍ਹਾਂ ਨੇ ਕੇਸਰੀ ਚੰਦ ਦਾ ਸਿਰ ਵੱਢਿਆ ਸੀ, ਉਹ ਅਤੇ ਬਾਬਾ ਜੀਵਨ ਸਿੰਘ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੈਤਾ ਸੀ, ਉਨ੍ਹਾਂ ਨੇ ਜੰਗ ਕਰਦਿਆਂ ਹੋਇਆਂ ਸਾਹਿਬਜ਼ਾਦਾ ਅਜੀਤ ਸਿੰਘ ਨੂੰ ਘੇਰੇ ਚੋਂ ਕੱਢ ਕੇ ਸਤਿਗੁਰਾਂ ਦੇ ਪਾਸ ਪਹੁੰਚਾਇਆ ਹੈ। ਔਰ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਚਮਕੌਰ ਵਿਖੇ ਪ੍ਰਵੇਸ਼ ਕੀਤੇ ਨੇ। ਇਸ ਚਮਕੌਰ ਦੀ ਯੁੱਧ ਦੇ ਬਾਰੇ ਚ, ਜੰਗ ਦੇ ਬਾਰੇ ਚ ਅੱਲਾ ਯਾਰ ਖਾਂ ਜੋਗੀ ਨੇ ਕੁਛ ਬਚਨ ਲਿਖੇ ਨੇ ਕਿ ਜਿਸ ਦਮ ਹੋਏ ਚਮਕੌਰ ਮੇਂ ਸਿੰਘੋਂ ਕੇ ਉਤਾਰੇ, ਚਲਾਏ ਹੋਏ ਸ਼ੇਰ ਥੇ ਸਭ ਗੈਜ ਕੇ ਮਾਰੇ, ਆਂਖੋਂ ਸੇ ਨਿਕਲਤੇ ਥੇ ਦਲੇਰੋਂ ਕੇ ਸ਼ਰਾਰੇ, ਸਤਿਗੁਰ ਕੇ ਸਿਵਾ ਔਰ ਗਜ਼ਬਨਾਕ ਥੇ ਸਾਰੇ। ਔਰ ਲਿਖਿਆ, ਗੁੱਸੇ ਸੇ ਨਜ਼ਰ ਜਾਤੀ ਥੀ ਅਫਵਾਜੇ ਅਦੂ ਪਰ, ਅਦੂ ਮੈਨੇ ਦੁਸ਼ਮਣ, ਅਫਵਾਜ ਮੈਨੇ ਦਲ, ਦੁਸ਼ਮਣ ਦੇ ਦਲ ਵੱਲ ਨੂੰ ਸਿੰਘ ਨਜ਼ਰ ਮਾਰਦੇ ਸਨ ਚਮਕੌਰ ਦੀ ਗੜੀ ਵਿਚੋਂ। ਔਰ ਤੇਗੇ ਸੇ ਨਿਗਾਹ ਪੜਤੀ ਥੀ ਦੁਸ਼ਮਣ ਕੇ ਗਲੂ ਪਰ, ਭਾਵ ਹੈ ਕਿ ਭਾਵੇਂ ਬਹੁਤ ਥੱਕੇ ਮੰਦੇ ਹਨ, ਜੰਗ ਕਰਦੇ ਆਏ ਹਨ, ਭੁੱਖੇ ਧਿਆਇਆ ਸਮਾਂ ਕੱਢਿਆ, ਪਰ ਵੀਰ ਰਸ ਕਮਾਲ ਦਾ। ਔਰ ਇੱਥੇ ਜਾ ਕੇ ਲਿਖਿਆ ਅੱਲਾ ਯਾਰ ਖਾਂ ਜੋਗੀ ਨੇ ਕਿ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਿੰਘਾਂ ਨੂੰ ਮੁਖਾਤਬ ਹੋ ਕੇ ਇੱਕ ਭਾਸ਼ਣ ਦਿੱਤਾ ਸ਼ਾਮ ਦੇ ਸਮੇਂ। ਹਜ਼ੂਰ ਕਹਿਣ ਲੱਗੇ, ਜਿਸ ਖਿੱਤੇ ਮੇਂ ਹਮ ਕਹਿਤੇ ਥੇ ਜਾਣਾ ਯੇ ਵੂਹੀ ਹੈ, ਜਿਸ ਜਗ੍ਹਾ ਪਰ ਬੱਚੋਂ ਕੋ ਕਟਾਨਾ ਯੇ ਵੂਹੀ ਹੈ, ਜਿਸ ਜਗ੍ਹਾ ਸੇ ਲੁੱਟ ਕਰ ਕਲ ਕੋ ਹੈ ਜਾਣਾ ਯੇ ਵੂਹੀ ਹੈ। ਔਰ ਉਸ ਥਾਂ ਤੇ ਸੱਚੇ ਪਾਤਸ਼ਾਹ ਨੇ ਰਾਤ ਦੇ ਸਮੇਂ ਕੁਝ ਸਿੰਘ ਪਹਿਰੇ ਤੇ ਖੜੇ ਹੋਏ ਨੇ, ਕੁਝ ਸਿੰਘ ਬਰਾਜਮਾਨ ਹੋ ਗਏ ਹਨ, ਥੱਕੇ ਮੰਦੇ ਹਨ, ਕਿਉਂਕਿ ਰਾਤ ਦੇ ਸਮੇਂ ਜੰਗ ਨਹੀਂ ਸੀ ਹੋ ਰਿਹਾ, ਦੁਸ਼ਮਣ ਦਲ ਚਾਰ ਚਫੇਰੇ ਘੇਰਾ ਘੱਤ ਰਿਹਾ ਹੈ। ਅੱਲਾ ਯਾਰ ਖਾਂ ਜੋਗੀ ਲਿਖਦਾ ਕਿ ਕੁਛ ਲੇਟ ਗਏ ਖਾਕ ਪੇ ਜ਼ੀ ਪੋਸ਼ ਬਿਸ਼ਾਕਰ, ਉਥੇ ਰਜਾਈਆਂ ਤਲਾਈਆਂ ਤਾਂ ਹੈ ਨਹੀਂ ਸਨ, ਕੁਛ ਲੇਟ ਗਏ ਖਾਕ ਪਰ ਜੀ ਪੋਸ਼ ਬਿਸ਼ਾਕਰ, ਘੋੜਿਆਂ ਦੀਆਂ ਕਾਠੀਆਂ ਉਪਰ ਪਾਉਣ ਵਾਲੇ ਕੱਪੜੇ ਉਹੀ ਵਿਛਾ ਕੇ ਗੁਰੂ ਕੇ ਸੂਰਮੇ ਸਿੰਘ ਬਰਾਜਮਾਨ ਹੋ ਗਏ ਹਨ। ਕੋਈ ਪਹਿਰਾ ਲਗਾ ਦੇਨੇ ਤਲਵਾਰ ਉਠਾਕਰ, ਗੋਬਿੰਦ ਵੀ ਸ਼ਬਾਸ਼ ਹੋਏ ਖੇਮਾ ਮੈਂ ਜਾਕਰ, ਖੇਮਾ ਮੈਨੇ ਤੰਬੂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਵੀ ਰਾਤ ਦੇ ਸਮੇਂ ਵਿਸ਼ਰਾਮ ਕਰਨ ਲਈ ਤੰਬੂ ਚਲੇ ਗਏ ਕਿ ਜੇ ਅਸੀਂ ਵਿਸ਼ਰਾਮ ਨਾ ਕੀਤਾ, ਬਰਾਜੇ ਨਾ ਤਾਂ ਸਿੰਘ ਵੀ ਨਹੀਂ ਬਰਾਜਣਗੇ। ਔਰ ਸਤਿਗੁਰੂ ਮਹਾਰਾਜ ਕੁਝ ਸਮਾਂ ਬਰਾਜੇ ਨੇ, ਦੇਖਾ ਤੋ ਬੈਠੇ ਹੈ ਸਤਿਗੁਰੂ ਗਰਦਨ ਝੁਕਾ ਕਰ, ਕੁਝ ਸਮਾਂ ਬਰਾਜੇ ਨੇ। ਸਿੰਘਾਂ ਦੇ ਬਰਾਜਣ ਤੋਂ ਬਾਅਦ ਸਤਿਗੁਰੂ ਜੀ ਉੱਠ ਬੈਠੇ। ਜਬ ਡੇਢ ਘੜੀ ਰਾਤ ਗਈ ਜ਼ਿਕਰੇ ਖੁਦਾ ਮੈਂ, ਡੇਢ ਘੜੀ ਰਾਤ ਪਰਮਾਤਮਾ ਦੇ ਜਸ ਨੂੰ ਗਾਉਂਦਿਆਂ, ਉਹਦੀ ਇਬਾਦਤ ਕਰਦਿਆਂ ਜਦੋਂ ਸਤਿਗੁਰਾਂ ਨੂੰ ਬਤੀਤ ਹੋਈ, ਤਾਂ ਸਤਿਗੁਰੂ ਮਹਾਰਾਜ ਜੀ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੈਂ, ਕਦਮੋ ਸੇ ਟਹਿਲ ਤੇ ਥੇ ਮਗਰ ਦਿਲ ਹੈ ਦੁਆ ਮੈਂ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜਾ ਮੈਂ। ਔਰ ਇਸ ਪ੍ਰਕਾਰ ਕਰਤਾਰ ਸੇ ਕਹਿਤੇ ਥੇ ਗੋਇਆ ਰੂਬਰੂ ਹੋਕਰ, ਮੈਂ ਕੱਲ ਕੋ ਜਾਊਂਗਾ ਚਮਕੌਰ ਸੇ ਸੁਰਖਰੂ ਹੋਕਰ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਇਸ ਅਸਥਾਨ ਤੇ ਆਪਣੇ ਲਖਤੇ ਜਿਗਰ ਦੋਵੇਂ ਵੱਡੇ ਸਾਹਿਬਜ਼ਾਦੇ 8 ਪੋਹ 1761 ਬਿਕਰਮੀ ਨੂੰ, 1704 ਈਸਵੀ ਨੂੰ ਇਹਨਾਂ ਦੋਨਾਂ ਸਾਹਿਬਜ਼ਾਦਿਆਂ ਨੂੰ ਇੱਥੇ ਕੁਰਬਾਨ ਕੀਤਾ ਹੈ। ਸੋ ਇਸ ਪ੍ਰਕਾਰ ਆਪ ਜੀ ਦੇ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬ ਨੇ ਜੰਗ ਦੇ ਵਿੱਚ ਵੀਰਤਾ ਦੇ, ਬਹਾਦਰੀ ਦੇ ਬਹੁਤ ਜ਼ੋਰ ਵਿਖਾਏ। ਪਹਿਲਾਂ ਤਲਵਾਰ ਨਾਲ ਲੜਦੇ ਰਹੇ, ਤਲਵਾਰ ਟੁੱਟ ਗਈ, ਸਾਂਗ ਧੂ ਲਈ, ਪਹਿਲਾਂ ਸਾਂਗ ਨਾਲ ਲੜੇ ਨੇ ਬਰਸ਼ੀ ਨਾਲ, ਔਰ ਇੱਕ ਨੇ ਜ਼ਿਰਾ ਬਖਤਰ ਪਹਿਨਿਆ ਹੋਇਆ ਸੀ ਦੁਸ਼ਮਣ ਨੇ, ਬਰਸ਼ੀ ਵੱਜ ਕੇ ਵਿੱਚ ਫਸ ਗਈ, ਪਰ ਫਿਰ ਤਲਵਾਰ ਧੂ ਖਲੋਤੇ, ਤਲਵਾਰ ਨਾਲ ਲੜੇ, ਘੋੜਾ ਜ਼ਖਮੀ ਹੋ ਕੇ ਮੂਰਛਿਤ ਹੋ ਕੇ ਡਿੱਗ ਪਿਆ, ਪੈਦਲ ਹੋ ਕੇ ਲੜੇ ਹਨ। ਆਖਰ ਬਹੁਤ ਜ਼ਿਆਦਾ ਦੁਸ਼ਮਣ ਦਲ ਉਮੜ ਕੇ ਆਇਆ ਹੈ, ਸਾਹਿਬਜ਼ਾਦਾ ਜੀ ਘੇਰੇ ਚ ਆ ਗਏ ਨੇ, ਨਾਲ ਦੇ 4-5 ਸਿੰਘ ਜੋ ਨਾਲ ਸਨ ਉਹ ਵੀ ਸ਼ਹੀਦ ਹੋ ਚੁੱਕੇ ਨੇ। ਆਖਰ ਸਾਹਿਬਜ਼ਾਦਾ ਜੀ ਜਿਸ ਵੇਲੇ ਸ਼ਹੀਦ ਹੋਏ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਗੜੀ ਤੋਂ ਜੈਕਾਰੇ ਛੱਡੇ ਸਨ। ਭਈ ਅਕਾਲ ਪੁਰਖ ਵਾਹਿਗੁਰੂ, ਤੇਰੀ ਅਮਾਨਤ ਥੋੜੀ ਥੋੜੀ ਕਰਕੇ ਮੈਂ ਵੰਡੀਆਂ ਪਾ ਪਾ ਕੇ ਅਦਾ ਕਰ ਰਿਹਾ ਹਾਂ। ਔਰ ਇਹਨਾਂ ਸਿੰਘਾਂ ਨੂੰ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਨ ਤੋਂ ਬਾਅਦ ਕਲਗੀਧਰ ਪਾਤਸ਼ਾਹ ਜਿਸ ਵੇਲੇ ਮਾਛੀਵਾੜੇ ਗਏ ਨੇ ਉਸ ਵੇਲੇ ਬਚਨ ਉਚਾਰਨ ਕੀਤਾ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣ ਤੁਧ ਬਿਨ ਰੋਗ ਰਜਾਈਆਂ ਦਾ ਉੱਡਣ ਨਾਗ ਨਿਵਾਸਾਂ ਦੇ ਰਹਿਣ ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣ ਯਾਰੜੇ ਦਾ ਸਾਨੂੰ ਸਥਰ ਚੰਗਾ ਪੱਠ ਖੇੜਿਆਂ ਦਾ ਰਹਿਣ ਸਤਿ ਸ੍ਰੀ ਅਕਾਲ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਇਹਨਾਂ ਵੀਰ ਬਹਾਦਰ ਸਪੁੱਤਰਾਂ ਨੇ ਆਪਣੇ ਪਿਤਾ ਦੇ ਦੁਮਾਲੇ ਨੂੰ ਆਪਣੇ ਪਿਤਾ ਜੀ ਦੀ ਦਸਤਾਰ ਨੂੰ ਹੋਰ ਉੱਚਾ ਕੀਤਾ ਹੈ। ਪਹਿਲੇ ਸਤਿਗੁਰਾਂ ਦੇ ਸਾਹਿਬਜ਼ਾਦਾ ਸ੍ਰੀ ਚੰਦ ਰਖਮੀਦਾਸ ਵੀ ਹੋਏ ਨੇ, ਹੋਰ ਵੀ ਹੋਏ ਨੇ, ਬਾਬਾ ਦਾਤੂ ਜੀ, ਦਾਸੂ ਜੀ, ਪ੍ਰਿਥੀ ਚੰਦ ਵਰਗੇ ਵੀ ਹੋਏ ਨੇ, ਪਰ ਜੋ ਜਸ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਾਰਾਂ ਸਾਹਿਬਜ਼ਾਦਿਆਂ ਨੇ ਪ੍ਰਾਪਤ ਕੀਤਾ ਹੈ, ਪਿਤਾ ਦੀ ਦਸਤਾਰ ਨੂੰ ਉੱਚਾ ਕੀਤਾ ਹੈ, ਮਾਤਾਵਾਂ ਦੇ ਚੁੰਘੇ ਹੋਏ ਦੁੱਧ ਨੂੰ ਸਫਲਾ ਕੀਤਾ ਹੈ, ਖਾਲਸਾ ਪੰਥ ਦੀਆਂ ਨੀਹਾਂ ਵਿੱਚ ਆਪਣਾ ਪਵਿੱਤਰ ਖੂਨ ਦੇ ਕੇ ਇਸ ਦੀਆਂ ਜੜ੍ਹਾਂ ਨੂੰ ਪੱਕੀਆਂ ਕੀਤਾ ਹੈ। ਇਹ ਵਡਿਆਈ ਇਹਨਾਂ ਸਤਿਗੁਰਾਂ ਦੇ ਚਾਰਾਂ ਸਾਹਿਬਜ਼ਾਦਿਆਂ ਨੂੰ ਹੀ ਬਣਾਉਂਦੀ ਹੈ। ਇਸ ਕਰਕੇ ਸਾਹਿਬਜ਼ਾਦਾ ਅਜੀਤ ਸਿੰਘ ਸਾਹਿਬ ਦੇ ਜਨਮ ਦਿਨ ਦੀ ਦਾਸ ਵੱਲੋਂ ਸਮੂਹ ਖਾਲਸਾ ਪੰਥ ਗੁਰੂ ਕੀ ਸਾਜੀ ਨਿਵਾਜੀ ਸਰਬੱਤ ਸੰਗਤ ਨੂੰ ਬਹੁਤ ਬਹੁਤ ਵਧਾਈ ਹੋਵੇ। ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਜਿਨ੍ਹਾਂ ਦੀ ਅੱਜ ਬਰਸੀ ਮਨਾਈ ਜਾ ਰਹੀ ਹੈ, ਇਸ ਗੁਰਮੁਖ ਪਿਆਰੇ ਗੁਰਸਿੱਖ ਮਹਾਤਮਾ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਜੋ ਪਿੰਡਰ ਕਲਾ ਨਗਰ ਹੈ, ਇਸ ਪਿੰਡ ਵਿੱਚ ਬਾਬਾ ਖਜਾਨ ਸਿੰਘ ਜੀ ਤੇ ਉਹਨਾਂ ਦੀ ਧਰਮ ਪਤਨੀ ਮਾਤਾ ਮਹਿਤਾਬ ਕੌਰ ਜੀ ਰਿਹਾ ਕਰਦੇ ਸਨ। ਔਰ ਜਦੋਂ ਇਹਨਾਂ ਮਹਾਂਪੁਰਸ਼ਾਂ ਦੇ ਮਾਤਾ ਪਿਤਾ ਬਾਰੇ ਪੜ੍ਹੀਦਾ ਤਾਂ ਇਹ ਬਚਨ ਸਾਹਮਣੇ ਆਉਂਦੇ ਹਨ ਕਿ ਰੱਬ ਦੇ ਪਿਆਰਿਆਂ ਵਾਸਤੇ, ਮਹਾਤਮ ਜਨਾਂ ਵਾਸਤੇ, ਬੰਦਗੀ ਵਾਲੀਆਂ ਰੂਹਾਂ ਵਾਸਤੇ ਕੁੱਖਾਂ ਵੀ ਪਵਿੱਤਰ ਚਾਹੀਦੀਆਂ ਹਨ, ਯਾਨੀ ਕਿ ਬੰਦਗੀ ਵਾਲੀਆਂ ਮਾਵਾਂ ਚਾਹੀਦੀਆਂ ਹਨ, ਤਾਂ ਹੀ ਇਹ ਜਨਮ ਧਾਰਦੇ ਨੇ। ਇੱਕ ਵਿਦਵਾਨ ਦੇ ਬਚਨ ਹਨ ਕਿ ਗਿਰ ਗਿਰ ਮੈਂ ਮਾਣਕ ਨਹੀਂ, ਪਹਾੜ ਬੜੇ ਹਨ, ਪਰ ਜੋ ਸੁਮੇਰ ਪਰਬਤ ਤੋਂ ਮੋਤੀ ਹੀਰੇ ਪ੍ਰਾਪਤ ਹੁੰਦੇ ਹਨ, ਮਾਣਕ ਉਹ ਹੋਰਨਾਂ ਤੋਂ ਨਹੀਂ ਪ੍ਰਾਪਤ ਹੁੰਦੇ। ਗਿਰ ਗਿਰ ਮੈਂ ਮਾਣਕ ਨਹੀਂ, ਗਜ ਗਜ ਮੋਤੀ ਨਾ ਹੈ, ਹਾਥੀ ਬਹੁਤ ਨੇ, ਪਰ ਕੋਈ ਵਿਰਲਾ ਟਾਵਾਂ ਹਾਥੀ ਹੈ ਜਿਹਦੇ ਮੱਥੇ ਤੇ ਨਛੱਤਰ ਦੀ ਸਵਾਂਤੀ ਬੂੰਦ ਵਰੀ ਹੋਈ ਟਿਗਦੀ ਹੈ, ਤੇ ਉੱਥੇ ਇੱਕ ਮੋਤੀ ਪੈਦਾ ਹੁੰਦਾ ਜਿਹਨੂੰ ਗਜ ਮੋਤੀ ਕਿਹਾ ਜਾਂਦਾ, ਉਹ ਕਿਸੇ ਵਿਰਲੇ ਹਾਥੀ ਦੇ ਮੱਥੇ ਚੋਂ ਨਿਕਲਦਾ। ਔਰ ਚੰਦਨ ਤਰ ਬਨ ਬਨ ਨਹੀਂ, ਜੰਗਲ ਬਹੁਤ ਹਨ, ਜੰਗਲਾਂ ਵਿੱਚ ਬਿਰਸ਼ ਬੂਟੇ ਬਹੁਤ ਮਿਲਣਗੇ, ਪਰ ਚੰਦਨ ਦਾ ਬਿਰਸ਼ ਕਿਸੇ ਵਿਰਲੇ ਜੰਗਲ ਚੁੱਕਦਾ ਹੈ। ਇਸੇ ਤਰ੍ਹਾਂ ਪੁਰਪ ਸੰਤ ਨਾ ਪੁਰਪੁਰਮਾ ਹੈ, ਸ਼ਹਿਰ ਬੜੇ ਵੱਡੇ ਵੱਡੇ ਵਸਦੇ ਨੇ, ਨਿਊਯਾਰਕ ਤੇ ਬੰਬੇ ਵਰਗੇ ਬੜੀ ਦੁਨੀਆਂ ਘੁੱਗ ਵਸਦੇ ਸ਼ਹਿਰਾਂ ਚ ਵਸ ਰਹੀ ਹੈ, ਪਰ ਹਰੇਕ ਸ਼ਹਿਰ ਵਿੱਚ, ਹਰੇਕ ਨਗਰ ਵਿੱਚ ਕੋਈ ਸੰਤ ਨਹੀਂ ਜਨਮ ਲੈਂਦਾ। ਸੋ ਇਸ ਕਰਕੇ ਗੁਰੂ ਕੇ ਪਿਆਰੇ, ਉਹ ਧਰਤੀ, ਉਹ ਮਾਂ, ਉਹ ਪਿਤਾ, ਉਹ ਪਰਿਵਾਰ, ਉਹ ਕੁਲ, ਖਾਨਦਾਨ, ਉਹ ਇਲਾਕਾ ਭਾਗਾਂ ਵਾਲਾ ਹੁੰਦਾ ਜਿੱਥੇ ਐਸੇ ਮਹਾਤਮਾ ਜਨਮ ਲੈਂਦੇ ਨੇ ਜੋ ਗੁਰੂ ਕੀ ਸਿੱਖਿਆ ਨੂੰ ਅਮਲੀ ਜਾਮਾ ਪਹਿਨਾ ਕੇ ਆਪ ਤਰੇ ਹੋਏ ਨੇ, ਪਰਿਵਾਰ, ਕੁਲ ਨੂੰ, ਸੰਬੰਧੀਆਂ ਨੂੰ, ਸੰਗੀਆਂ ਸਾਥੀਆਂ ਨੂੰ ਇਸ ਦੁਨੀਆਂ ਤੋਂ ਪਾਰ ਉਤਰਨ ਦਾ ਰਸਤਾ ਦੱਸ ਕੇ ਜਾਂਦੇ ਨੇ। ਰੱਬ ਦੇ ਪਿਆਰਿਆਂ ਦੀਆਂ ਬਰਸੀਆਂ ਮਨਾਉਣੀਆਂ, ਜਨਮ ਦਿਨ ਮਨਾਉਣੇ, ਉਹਨਾਂ ਦੇ ਜੀਵਨ ਤੋਂ ਰੌਸ਼ਨੀ ਪ੍ਰਾਪਤ ਕਰਨ ਵਾਸਤੇ ਇਹ ਕਰਮ ਕੀਤਾ ਜਾਂਦਾ ਹੈ, ਕਿਉਂਕਿ ਉਹਨਾਂ ਦਾ ਜੀਵਨ ਇੱਕ ਰੌਸ਼ਨ ਮਿਨਾਰਾ ਹੋਇਆ ਕਰਦਾ। ਸੋ ਬਾਬਾ ਖਜਾਨ ਸਿੰਘ ਜੀ ਰਹਿਤ ਵਿੱਚ ਤਿਆਰ ਬੁਰ ਤਿਆਰ ਗੁਰਸਿੱਖ ਸਨ, ਇਹਨਾਂ ਦੀ ਧਰਮ ਪਤਨੀ ਵੀ ਰੋਜ਼ਾਨਾ ਮੂਲ ਮੰਤਰ ਜਪਜੀ ਸਾਹਿਬ ਦੇ 25-25 ਪਾਠ ਕਰਨ ਵਾਲੀ ਮਾਤਾ ਮਹਿਤਾਬ ਕੌਰ ਜੀ ਸਨ, ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦੇ ਸਨ। ਬਾਬਾ ਖਜਾਨ ਸਿੰਘ ਜੀ ਨੇ ਆਪਣੇ ਖੇਤਾਂ ਵਿੱਚ ਇੱਕ ਭੂਰਾ ਜਿਹਾ ਬਣਾ ਕੇ ਉਸ ਸਥਾਨ ਤੇ ਬੜੀ ਬੰਦਗੀ ਕੀਤੀ ਸੀ, 125,000 ਜਪਜੀ ਸਾਹਿਬ ਦੇ ਪਾਠ ਉਹਨਾਂ ਕੀਤੇ ਸਨ, ਰੋਜ਼ਾਨਾ ਕਰਿਆ ਕਰਦੇ ਸੀ 100 ਪਾਠ। ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਹੋਏ ਸਨ, ਪੁੱਛਿਆ ਪੁਰਖਾ ਦੱਸ ਕੀ ਇੱਛਾ ਹੈ, ਤੇ ਬਾਬਾ ਖਜਾਨ ਸਿੰਘ ਨੇ ਬੇਨਤੀ ਕੀਤੀ ਕਿ ਮਹਾਰਾਜ ਇੱਕ ਬ੍ਰਹਮ ਗਿਆਨੀ ਗੁਰਸਿੱਖ ਸਪੁੱਤਰ ਦੀ ਦਾਤ ਬਖਸ਼ੋ, ਜਿਹੜਾ ਆਪ ਤਰੇ ਔਰ ਕੁਲਾਂ ਤਾਰ ਦੇਵੇ, ਸੰਗੀ ਸਾਥੀ ਤਾਰ ਦੇਵੇ। ਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਵਰਦਾਨ ਦਿੱਤਾ ਸੀ ਕਿ ਐਸਾ ਹੋਵੇਗਾ। ਬਾਬਾ ਖਜਾਨ ਸਿੰਘ ਦੇ 2 ਸਪੁੱਤਰ ਹੋਏ ਨੇ, ਸ੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਤੇ ਬਾਬਾ ਇੰਦਰ ਸਿੰਘ ਜੀ। ਉਹਨਾਂ ਥੋੜਾ ਸਮਾਂ ਪਹਿਲਾਂ ਹੀ ਸਰੀਰ ਛੱਡਿਆ, ਬਦਨੀ ਕਲਾਂ ਪਿੰਡ ਵਿੱਚ ਰਿਹਾ ਕਰਦੇ ਸਨ। ਸੋ ਬਾਬਾ ਸੁੰਦਰ ਸਿੰਘ ਮਹਾਂਪੁਰਸ਼ਾਂ ਦਾ ਜੋ ਜਨਮ ਹੈ, ਇਹ 8 ਭਾਦਰੋਂ ਨੂੰ ਸੰਮਤ ਬਿਕਰਮੀ 1940 ਨੂੰ, ਯਾਨੀ ਕਿ 1883 ਵਿੱਚ ਇਹ ਪਿੰਡਰਾ ਨਗਰ ਵਿਖੇ ਮਾਤਾ ਮਹਿਤਾਬ ਕੌਰ ਦੀ ਕੁੱਖ ਤੋਂ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਲਿਜਾਇਆ ਗਿਆ ਉਸੇ ਦਿਨ ਹੀ। ਕੱਪੜਾ ਭਿਉਂ ਕੇ ਗਰਮ ਜਲ ਦਾ ਇਸ਼ਨਾਨ ਕਰਾ ਕੇ ਉਸੇ ਦਿਨ ਗੁਰਦੁਆਰਾ ਸਾਹਿਬ ਲਿਜਾਇਆ ਗਿਆ ਔਰ ਸਤਿਗੁਰਾਂ ਦੀ ਹਜ਼ੂਰੀ ਚ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲਿਆ ਗਿਆ। ਹੁਕਮ ਆਇਆ ਸੀ ਬਿਲਾਵਲ ਮਹੱਲਾ ਪੰਜਵਾਂ, ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਮੰਗਲ ਧੁਨ ਪੂਰ ਰਹੀ ਦਿਨ ਸਰ ਰਾਤ। ਇਸ ਹੁਕਮਨਾਮੇ ਦੇ ਲਿਹਾਜ਼ ਨਾਲ ਪਹਿਲੇ ਅੱਖਰ ਤੋਂ ਸੁੰਦਰ ਸਿੰਘ ਨਾਮ ਇਸ ਬਾਲਕ ਦਾ ਰੱਖਿਆ ਗਿਆ। ਬਚਪਨ ਵਿਚ ਆਪ ਜੀ ਦੇ ਪਿਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਸ਼ੁੱਧ ਸੰਥਿਆ ਆਪ ਜੀ ਨੂੰ ਕਰਾਈ। 9-10 ਸਾਲ ਦੀ ਉਮਰ ਵਿਚ ਆਪ ਜੀ ਸ਼ੁੱਧ ਅਖੰਡ ਪਾਠੀ ਬਣੇ। ਉਦੋਂ ਬਾਅਦ ਧਰਮਕੋਟ ਨਗਰ ਵਿਖੇ ਇਕ ਵਿਦਵਾਨ ਪੰਡਿਤ ਰਹਿੰਦੇ ਸਨ, ਉਨ੍ਹਾਂ ਕੋਲੋਂ ਸੰਸਕ੍ਰਿਤ ਭਾਸ਼ਾ ਦੀ ਵਿਆਕਰਨ ਸਿੱਖੀ। ਉਸ ਤੋਂ ਬਾਅਦ ਇਕ ਪੰਡਿਤ ਜਵਾਲਾ ਦਾਸ ਜੀ ਸਨ ਦਾਦਾ ਪਿੰਡ ਲੁਧਿਆਣੇ ਦੇ ਕੋਲ, ਉਥੇ ਰਹਿ ਕਰਕੇ ਪੰਡਿਤ ਜਵਾਲਾ ਦਾਸ ਦੇ ਕੋਲ ਇਨ੍ਹਾਂ ਨੇ ਹੋਰ ਗ੍ਰੰਥ ਪੜ੍ਹੇ ਤੇ ਵਿਚਾਰੇ। ਫਿਰ ਗਿਆਨੀ ਭਗਤ ਰਾਮ ਜੀ ਹਮੀਦੀ ਵਾਲੇ ਹੋਏ ਨੇ, ਜਿਨ੍ਹਾਂ ਦੀ ਏਡੀ ਵੱਡੀ ਕਰਨੀ ਸੀ ਕਿ ਉਨ੍ਹਾਂ ਨੇ ਕਿਸੇ ਨੂੰ ਕੋਹੜ ਹੋਇਆ ਹੋਇਆ ਸੀ ਤੇ 52 ਅੱਖਰੀ ਬਾਣੀ ਦੀ ਕਥਾ ਸੁਣਾ ਕੇ ਭੋਗ ਪੈਂਦਿਆਂ ਤਾਂ ਕੋਹੜ ਮੇਟਦਾ ਸੀ। ਗਿਆਨੀ ਭਗਤ ਰਾਮ ਜੀ ਹਮੀਦੀ ਵਾਲੇ ਉਨ੍ਹਾਂ ਦੇ ਕੋਲੋਂ ਸ੍ਰੀਮਾਨ ਸੰਤ ਸੁੰਦਰ ਸਿੰਘ ਜੀ ਪੜ੍ਹੇ ਨੇ। ਫਿਰ ਆਪ ਜੀ ਗਿਆਨੀ ਦੇਵਾ ਸਿੰਘ ਜੀ ਬਰਕਤ ਮਹਾਤਮਾ ਇੱਕ ਹੋਏ ਨੇ, ਉਨ੍ਹਾਂ ਦੇ ਪਾਸੋਂ ਪੜ੍ਹੇ। ਜਦੋਂ ਉਨ੍ਹਾਂ ਨੇ ਵੇਖਿਆ ਕਿ ਇਨ੍ਹਾਂ ਦੀ ਬ੍ਰਹਮ ਵਿਦਿਆ ਦੀ ਚਰਮ ਸੀਮਾ ਤੱਕ ਪਹੁੰਚਣ ਦੀ ਲਾਲਸਾ ਹੈ, ਤਾਂ ਉਨ੍ਹਾਂ ਨੇ ਦੱਸ ਪਾਈ ਕਿ ਇੱਕ ਪੂਰਨ ਮਹਾਤਮਾ ਬੀਤਰਾਗ ਪੰਜਾਂ ਕਕਾਰਾਂ ਦੀ ਰਹਿਤ ਵਿਚ ਦ੍ਰਿੜਤਾ ਨਾਲ ਪਰਪੱਕ ਸੰਤ ਬਿਸ਼ਨ ਸਿੰਘ ਜੀ ਮੁਰਾਲੇ ਨਗਰ ਵਿਚ ਹਨ, ਉਨ੍ਹਾਂ ਦੇ ਪਾਸ ਆਪ ਜੀ ਚਲੇ ਜਾਓ, ਤੁਹਾਡੀ ਇੱਛਾ ਉਥੋਂ ਪੂਰੀ ਹੋਵੇਗੀ। ਤਾਂ ਆਪ ਜੀ ਫੱਗਣ ਦੇ ਮਹੀਨੇ 1959 ਬਿਕਰਮੀ ਨੂੰ 19 ਸਾਲ ਦੀ ਉਮਰ ਵਿਚ ਰੇਲ ਗੱਡੀ ਰਾਹੀਂ ਪਾਕਿਸਤਾਨ ਦੇ ਵਿਚ ਗੁਜਰਾਤ ਜ਼ਿਲ੍ਹੇ ਦੇ ਅੰਦਰ ਮੁਰਾਲਾ ਨਗਰ ਸੀ, ਉਥੇ ਰਿਹਾ ਕਰਦੇ ਸਨ ਸੰਤ ਬਿਸ਼ਨ ਸਿੰਘ ਜੀ। ਉਨ੍ਹਾਂ ਦੇ ਪਾਸ ਜਿਸ ਵੇਲੇ ਪਹੁੰਚੇ ਤਾਂ ਆਪਣੇ ਆਪ ਹੀ ਅੱਗੋਂ ਸਟੇਸ਼ਨ ਤੋਂ ਲੈਣ ਵਾਸਤੇ ਆਏ ਸੀ ਕਿ ਸਾਡੇ ਥਾਂ ਤੇ ਜਿਹਨੇ ਜ਼ਿੰਮੇਵਾਰੀ ਅੱਗੋਂ ਨਿਭਾਉਣੀ ਹੈ ਉਹ ਸਿੰਘ ਆ ਗਿਆ। ਅੱਗੋਂ ਲੈਣ ਆਏ ਸਨ ਔਰ ਬੜੇ ਸਤਿਕਾਰ ਨਾਲ ਲੈ ਕੇ ਗਏ, ਆਪਣੇ ਪਾਸ ਰੱਖ ਕੇ ਇਨ੍ਹਾਂ ਨੂੰ ਹੋਰ ਬ੍ਰਹਮ ਵਿਦਿਆ ਪੜ੍ਹਾਈ ਔਰ ਸਿਮਰਨ ਕਰਵਾਇਆ। ਆਪ ਜੀ ਉਨ੍ਹਾਂ ਦੇ ਪਾਸ ਰਹਿ ਕਰਕੇ ਬਹੁਤ ਵੱਡੀ ਸੇਵਾ ਕਰਿਆ ਕਰਦੇ ਸਨ, ਜੋ ਉਹ ਮਹਾਂਪੁਰਸ਼ ਆਪ ਪਹਿਲਾਂ ਹੱਥੀਂ ਸੇਵਾ ਕਰਦੇ ਸਨ। ਮਹਾਰਾਜ ਦੇ ਪ੍ਰਕਾਸ਼ ਸਥਾਨ ਤੇ ਪਹਿਲਾਂ ਝਾੜੂ ਮਾਂਜਾ ਦੇਣਾ, ਜਲ ਛਿੜਕਾਉਣਾ, ਚੰਗੀ ਤਰ੍ਹਾਂ ਵਿਛਾਈ ਕਰਨੀ, ਫਿਰ ਮਹਾਰਾਜ ਦਾ ਪ੍ਰਕਾਸ਼ ਕਰਨਾ, ਨਿਤਨੇਮ ਆਪ ਕਰਨਾ, ਸਾਰੇ ਵਿਦਿਆਰਥੀਆਂ ਨੂੰ ਆਪ ਪਹਿਲਾਂ ਨਿਤਨੇਮ ਕਰਕੇ ਫਿਰ ਸਾਰੇ ਸਿੰਘਾਂ ਵਾਸਤੇ 250 ਗਾਗਰ ਪਾਣੀ ਦੀ ਕੱਢ ਕੇ ਟੂਟੀਆਂ ਹੌਜੀਆਂ ਭਰਨੀਆਂ ਇਸ਼ਨਾਨ ਵਾਸਤੇ, ਫਿਰ ਸਿੰਘਾਂ ਨੂੰ ਉਠਾ ਕੇ ਇਸ਼ਨਾਨ ਕਰਾਉਣੇ। ਉਦੋਂ ਬਾਅਦ ਫਿਰ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ 2-3 ਘੰਟੇ ਕਥਾ ਕਰਨੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਭੋਗ ਲਵਾਉਣ ਲਈ ਕੜਾਹ ਪ੍ਰਸ਼ਾਦ ਦੀ ਦੇਗ ਵਾਸਤੇ ਆਪ ਹੱਥੀਂ ਕਣਕ ਧੋ ਕੇ ਸੁਕਾ ਕੇ ਚੱਕੀ ਦੇ ਵਿਚ ਪਾ ਕੇ ਕਣਕ ਪੀਹ ਕੇ ਤੇ ਪਹਿਲਾਂ ਰੱਖਿਆ ਹੁੰਦਾ ਸੀ ਆਟਾ ਇੱਕ ਦਿਨ ਅਗਲੇ ਦਿਨ ਵਾਸਤੇ, ਉਸ ਆਟੇ ਦੁਆਰਾ ਬੜੀ ਭਾਵਨਾ ਨਾਲ ਕੜਾਹ ਪ੍ਰਸ਼ਾਦ ਦੀ ਦੇਗ ਬਣਾਉਣੀ। ਇਹ ਸੰਤ ਸੁੰਦਰ ਸਿੰਘ ਖਾਲਸਾ ਜੀ ਨੇ ਸਹਿਜੇ ਸਹਿਜੇ ਫਿਰ ਬੇਨਤੀਆਂ ਕਰ ਕਰਕੇ ਉਨ੍ਹਾਂ ਦੇ ਕੋਲੋਂ ਇਹ ਸੇਵਾ ਆਪ ਸੰਭਾਲ ਲਈ ਸੀ। ਫਿਰ ਇੱਕ ਦਿਨ ਉਹ ਮਹਾਂਪੁਰਸ਼ ਸਿਮਰਨ ਕਰ ਰਹੇ ਸੀ ਇਕਾਂਤ ਚ ਬੈਠੇ ਤੇ ਇਹ ਮਹਾਂਪੁਰਸ਼ ਗੜਵਾ ਜਲ ਦਾ ਲੈ ਕੇ ਉਨ੍ਹਾਂ ਦੇ ਕੋਲ ਰੱਖਿਆ ਜਾ ਕੇ ਉਹਨਾਂ ਨੂੰ ਪਿਆਸ ਲੱਗੀ, ਫੁਰਨ ਆਇਆ ਜਲ ਛਕਣ ਦਾ। ਜਿਸ ਵੇਲੇ ਹੱਥ ਵੱਜਾ ਗੜਵੇ ਨੂੰ ਤੇ ਉਹ ਗੜਵਾ ਡੁੱਲ ਗਿਆ, ਪਾਣੀ ਡੁੱਲ ਗਿਆ ਤੇ ਆਪਣੇ ਆਪ ਨੂੰ ਕਹਿਣ ਲੱਗ ਪਏ, ਬਿਸ਼ਨ ਸਿਆਂ ਅਜੇ ਵੀ ਫੁਰਨੇ ਕਰਦਾ, ਪਾਣੀ ਪੀਣ ਦੀ ਲਾਲਸਾ, ਤੈਨੂੰ ਪੀਲਾ ਪਾਣੀ ਨਹੀਂ ਮਿਲਣਾ। ਔਰ ਉਹਨੇ ਚਿਰ ਨੂੰ ਸੰਤ ਸੁੰਦਰ ਸਿੰਘ ਜੀ ਗੜਵਾ ਲੈ ਕੇ ਚਲੇ ਗਏ, ਪਾਣੀ ਭਰ ਕੇ ਲਿਆਏ, ਕਹਿਣ ਲੱਗੇ ਲਓ ਮਹਾਂਪੁਰਸ਼ੋ ਤੁਹਾਨੂੰ ਪਿਆਸ ਲੱਗੀ ਜਲ ਛਕ ਲਓ। ਔਰ ਜਲ ਛਕਾ ਕੇ ਥੋੜਾ ਜਿਹਾ ਵਿੱਥ ਤੇ ਆਪ ਜੀ ਸਿਮਰਨ ਕਰਨ ਲੱਗ ਪਏ ਔਰ ਇੰਨੀ ਬਿਰਤੀ ਅਰੂੜ ਹੋ ਗਈ, ਇੰਨੀ ਉੱਪਰ ਚਲੀ ਗਈ ਬਿਰਤੀ ਕਿ ਸੰਤ ਬਿਸ਼ਨ ਸਿੰਘ ਜੀ ਖਾਲਸਾ ਜੀ ਉੱਚੀ ਚ ਰੌਲਾ ਪਾਉਣ ਲੱਗ ਪਏ, ਗਿਆਨੀ ਸਿੰਘ ਜੀ ਆਪਣੀ ਬਿਰਤੀ ਨੂੰ ਸੰਕੋਚੋ, ਤੁਸੀਂ ਬਿਰਤੀ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਸਰੂਪ ਨੂੰ ਸਾਰੇ ਧਰਤੀ ਸਮਾਨ ਤੱਕ ਪ੍ਰਗਟ ਕਰ ਲਿਆ ਹੈ, ਹੁਣ ਜਗ੍ਹਾ ਕੋਈ ਨਹੀਂ ਰਹੀ, ਇਸ ਪਿਆਰ ਕਿੱਥੇ ਰੱਖੀਏ, ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਬੇਦਬੀ ਹੋਵੇਗੀ। ਬਿਰਤੀ ਨੂੰ ਸੰਕੋਚੋ ਤੇ ਆਪਣੇ ਅੰਤਰ ਆਤਮੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰੋ, ਇਹ ਸਾਰੇ ਨਾ ਪ੍ਰਗਟ ਕਰੋ ਗੁਰੂ ਨਾਨਕ ਸਾਹਿਬ ਨੂੰ। ਸੋ ਇਸ ਪ੍ਰਕਾਰ ਦੀ ਅਵਸਥਾ ਬਣ ਗਈ ਸੀ। ਫਿਰ ਉਹਨਾਂ ਮਹਾਂਪੁਰਸ਼ਾਂ ਨੇ 53 ਸਾਲ ਦੀ ਉਮਰ ਵਿੱਚ ਸਾਰੀ ਸੰਗਤ ਨੂੰ ਦੱਸ ਕੇ ਅਖੰਡ ਪਾਠ ਸਾਹਿਬ ਕਰਾ ਕੇ ਔਰ ਭੋਗ ਪੈਣ ਵੇਲੇ ਸਾਰੇ ਚੌਂਕੜੇ ਤੇ ਬੈਠ ਕੇ ਸਾਰਾ ਅਖੰਡ ਪਾਠ ਸਾਹਿਬ ਸੁਣਿਆ ਸੰਤ ਬਿਸ਼ਨ ਸਿੰਘ ਜੀ ਨੇ। ਔਰ ਸਰੀਰ ਤਿਆਗਣ ਤੋਂ ਪਹਿਲਾਂ ਸੰਤ ਸੁੰਦਰ ਸਿੰਘ ਨੂੰ ਕਹਿਣ ਲੱਗੇ, ਪੁਰਖਾ ਜੋ ਪੁੱਛਣਾ ਪੁੱਛ ਲੈ। ਕਹਿਣ ਲੱਗੇ ਜੀ ਨਹੀਂ, ਆਪ ਹੀ ਬਖਸ਼ਿਸ਼ ਕਰੋ। ਕਹਿਣ ਲੱਗੇ, ਹੁਣ ਤੁਸੀਂ ਸਾਰੀ ਜ਼ਿੰਦਗੀ ਵਿਚਰ ਕੇ ਗੁਰਮਤ ਗੁਰਸਿੱਖੀ ਦਾ ਪ੍ਰਚਾਰ ਕਰਨਾ ਹੈ, ਇੱਕ ਥਾਂ ਟਿਕਣਾ ਨਹੀਂ। ਤਾਂ ਉਨ੍ਹਾਂ ਦਾ ਬਚਨ ਮੰਨ ਕੇ ਜਿਸ ਵੇਲੇ ਉਨ੍ਹਾਂ ਸਰੀਰ ਤਿਆਗਿਆ, ਫਤਿਹ ਗਜਾ ਕੇ ਮਹਾਰਾਜ ਦੀ ਹਜ਼ੂਰੀ ਚ ਦਰਬਾਰ ਚ ਬੈਠਿਆ ਹੋਇਆ, ਸੰਸਕਾਰ ਕਰਕੇ ਦੁਸਹਿਰਾ ਕਰਕੇ 16 ਵਡਭਾਗੇ ਗੁਰਮੁਖਾਂ ਦਾ ਜਥਾ ਲੈ ਕੇ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਜੀ ਹਿੰਦੁਸਤਾਨ ਦੀ ਧਰਤੀ ਦੇ ਵਿਚਰਨ ਲੱਗ ਪਏ ਔਰ ਦੇਸ਼ ਵਿਚ ਸਾਰੇ ਵਿਚਰ ਕੇ ਬਹੁਤ ਭਾਰੀ ਗੁਰਮਤ ਗੁਰਸਿੱਖੀ ਦਾ ਪ੍ਰਚਾਰ ਕੀਤਾ। ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਹਜ਼ਾਰਾਂ ਨੂੰ ਨਿਤਨੇਮੀ ਬਣਾਇਆ, 1300 ਸਿੰਘ ਨਾਲ ਰਹਿ ਕੇ ਆਪ ਜੀ ਦੇ ਵਾਰ ਵਾਰ ਪੜ੍ਹੇ ਨੇ ਭਾਵ ਸਮੇਂ ਸਮੇਂ ਤੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ 21 ਕਥਾ ਸੰਪੂਰਨ ਸੰਤ ਸੁੰਦਰ ਸਿੰਘ ਨੇ ਕੀਤੀਆਂ ਔਰ ਜੀਵਨ ਆਪ ਜੀ ਦਾ 1883 ਤੋਂ ਲੈ ਕੇ 1930 ਤੱਕ ਹੈ ਕੇਵਲ, ਭਾਵ ਕੋਈ 46 ਸਾਲ ਉਮਰ ਆਪ ਜੀ ਨੇ ਸਰੀਰਕ ਤੌਰ ਤੇ ਭੋਗੀ ਹੈ ਤੇ 19-20-21 ਸਾਲ ਦੀ ਉਮਰ ਚ ਆਪ ਜੀ ਨੂੰ ਦਸਤਾਰ ਬੰਦੀ ਹੋਈ ਹੈ ਟਕਸਾਲ ਦੀ। ਤਾਂ ਆਪ ਜੀ ਨੇ ਇੰਨੇ ਥੋੜੇ ਸਾਲਾਂ ਵਿਚ 21 ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਸੰਪੂਰਨ ਕੀਤੀਆਂ, 1000 ਸ਼ੁੱਧ ਅਖੰਡ ਪਾਠੀ ਬਣਾਏ, 200 ਦੇ ਕਰੀਬ ਪ੍ਰਚਾਰਕ ਬਣਾਏ, 100 ਸਿੰਘ ਗੁਰੂ ਗ੍ਰੰਥ ਸਾਹਿਬ ਦੇ ਗਿਆਨੀ ਬਣਾਏ। ਇਹ ਆਪ ਜੀ ਦੀ ਪੰਥ ਨੂੰ ਮਹਾਨ ਦੇਣ ਹੈ ਔਰ ਆਪ ਜੀ ਦੀ ਕਥਾ ਵਿਚ ਇਤਨਾ ਰਸ ਸੀ, ਹੋ ਸਕਦਾ ਹੁਣ ਵੀ ਉਹ ਚਾਨਣੀ ਭਿੰਡਰਾਂ ਵਿਖੇ ਸੰਭਾਲ ਕੇ ਰੱਖੀ ਹੋਵੇ। ਆਪ ਜੀ ਕਥਾ ਕਰ ਰਹੇ ਸਨ ਤਾਂ ਚਾਨਣੀ ਦੇ ਵਿਚੋਂ ਅੰਮ੍ਰਿਤ ਚੋਣ ਲੱਗ ਪਿਆ। ਸਿੰਘਾਂ ਨੇ ਉਪਰ ਜਾ ਕੇ ਵੇਖਿਆ ਵੀ ਉਪਰ ਕੋਈ ਪਾਣੀ ਤਾਂ ਨੀ ਡੋਲਿਆ ਕਿਸੇ ਨੇ, ਪਰ ਜਿਸ ਵੇਲੇ ਚੱਕ ਕੇ ਵੇਖਿਆ 2 ਬੁੱਕ ਦੇ ਕਰੀਬ ਉਹ ਦੇਵਰਸ ਅੰਮ੍ਰਿਤ ਰਸ ਚਾਨਣੀ ਦੇ ਵਿਚੋਂ ਵਗ ਰਿਹਾ ਸੀ, ਚੱਕ ਕੇ ਵੇਖਿਆ ਮਿੱਠਾ ਸੀ। ਜੇ ਕੋਈ ਇਸ ਗੱਲ ਤੇ ਤਰਕ ਕਰੇ ਨਾ ਵੀ ਇਹ ਗੱਲ ਨੀ ਹੋ ਸਕਦੀ, ਤਾਂ ਲੁਧਿਆਣੇ ਜ਼ਿਲ੍ਹੇ ਧਮੋਟ ਪਿੰਡ ਆ, ਉੱਥੋਂ ਵੀ ਜਾ ਕੇ ਤੁਸੀਂ ਪਤਾ ਕਰ ਸਕਦੇ ਹੋ। ਅੰਮ੍ਰਿਤ ਸੰਚਾਰ ਵੇਲੇ ਕੰਧਾਂ ਵਿਚ ਅੰਮ੍ਰਿਤ ਚੋਇਆ ਸੀ 1993 ਵਿਚ ਔਰ 1999 ਦੇ ਵਿਚ ਜਿਹੜਾ ਅੰਮ੍ਰਿਤਸਰ ਦੇ ਵਿਚ ਪੱਟੀ ਦੇ ਕੋਲ ਜਵੰਧਾ ਪਿੰਡ ਆ, ਉਸ ਨਗਰ ਦੇ ਲੋਕਾਂ ਨੂੰ ਜਾ ਕੇ ਪੁੱਛ ਸਕਦੇ ਹੋ ਵੀ ਉਸ ਵੇਲੇ ਕੰਧਾਂ ਵਿਚ ਅੰਮ੍ਰਿਤ ਚੋਇਆ। ਢਡਿਆਲਾ ਨੱਤ ਪਿੰਡ ਆ ਬਟਾਲੇ ਦੇ ਕੋਲ, ਟਰਾਲੀਆਂ ਭਰ ਭਰ ਕੇ ਲੋਕ ਪਿੰਡਾਂ ਚੋਂ ਆਏ ਸੀ ਵੇਖਣ ਵਾਸਤੇ, ਮੂਵੀਆਂ ਬਣੀਆਂ ਹੋਈਆਂ ਕੰਧਾਂ ਦੇ ਵਿਚ, ਇਉਂ ਤਲੀ ਨਾਲ ਜੇ ਕੋਈ ਇਉਂ ਕਰਦਾ ਸੀ ਤੇ ਤਲੀ ਬੁੱਕ ਭਰ ਜਾਂਦਾ ਸੀ ਪਾਣੀ ਦਾ, ਜਲ ਦਾ ਅੰਮ੍ਰਿਤ ਦਾ, ਪਰ ਮਿੱਠਾ ਰਸ ਕੰਧਾਂ ਵਿਚੋਂ ਸਿਮਿਆ ਸੀ। ਇਸ ਪ੍ਰਕਾਰ ਦੇ ਕੌਤਕ ਸਤਿਗੁਰੂ ਜੀ ਵਰਤਾਉਂਦੇ ਨੇ। ਇਉਂ ਇਕ ਵਾਰੀ ਆਪ ਜੀ ਖਲੋ ਕੇ ਬਾਜੇ ਦੇ ਨਾਲ ਕੀਰਤਨ ਕਰ ਰਹੇ ਸਨ ਤੇ ਜਿਸ ਵੇਲੇ ਸ਼ਬਦ ਪੂਰਾ ਹੋ ਜਾਂਦਾ ਸੀ ਫਿਰ ਨਾਲ ਪ੍ਰਚਾਰ ਕਰਦੇ ਸਨ, ਔਰ ਜਦੋਂ ਕੀਰਤਨ ਕਰ ਰਹੇ ਸੀ ਸ਼ਬਦ ਪੜ੍ਹ ਰਹੇ ਸਨ, ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ, ਜਦੋਂ ਇਹ ਪੂਰੇ ਵਜਨ ਵਿਚ ਮਹਾਂਪੁਰਸ਼ ਸ਼ਬਦ ਪੜ੍ਹ ਰਹੇ ਸੀ, ਸੰਗਤ ਵਿਚ ਟਕਾਅ ਬਣਿਆ ਹੋਇਆ ਸੀ, ਬਿਰਤੀਆਂ ਜੁੜੀਆਂ ਹੋਈਆਂ ਸਨ, ਇਕ ਸਿੰਘ ਦੀ ਬਿਰਤੀ ਅਰੂੜ ਹੋਈ ਤਾਂ ਉੱਚੀ ਉੱਚੀ ਰੌਲਾ ਪਾਉਣ ਲੱਗ ਪਿਆ ਵੀ ਸਾਧ ਸੰਗਤ ਜੀ ਉਹ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਆ ਗਏ ਨੇ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰ ਰਹੇ ਨੇ, ਹੁਣ ਪਰਿਕਰਮਾ ਕਰ ਰਹੇ ਨੇ, ਹੁਣ ਮੱਥਾ ਟੇਕ ਲਿਆ ਹੈ, ਹੁਣ ਬਾਬਾ ਸੁੰਦਰ ਸਿੰਘ ਜੀ ਦੇ ਸੱਜੇ ਮੋਢੇ ਤੇ ਹੱਥ ਰੱਖ ਕੇ ਗੁਰੂ ਕਲਗੀਧਰ ਜੀ ਖਲੋਤੇ, ਉਹ ਵੇਖੋ ਜਦੋਂ ਨਾ ਹੀ ਹਟਿਆ ਤਾਂ ਸੰਤ ਕਹਿਣ ਲੱਗੇ ਸਿੰਘ ਮਸਤਾਨਾ ਹੋ ਗਿਆ, ਅੰਦਰ ਲੈ ਜਾਓ ਮੱਖਣ ਚੱਸੋ ਦੇ ਸਿਰ ਵਿਚ, 2 ਦਿਨ ਮੱਖਣ ਚਸਾਈ ਗਏ, ਬਾਹਰ ਨਾ ਨਿਕਲ ਦਿੱਤਾ। ਫਿਰ ਜਦੋਂ 3ਜੇ ਦਿਨ ਆਇਆ ਫਿਰ ਆਣ ਕੇ ਕਹਿਣ ਲੱਗਾ ਜੇ ਮੈਨੂੰ ਦਰਸ਼ਨ ਹੋ ਰਹੇ ਸੀ ਗੁਰੂ ਕਲਗੀਧਰ ਮਹਾਰਾਜ ਦੀ ਜੋਤ ਦੇ, ਆਤਮਕ ਜੋਤ ਦੇ, ਫਿਰ ਉਹ ਸਤਿਗੁਰੂ ਮਹਾਰਾਜ ਦਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਲੀਨ ਹੁੰਦਾ ਮੈਂ ਵੇਖਿਆ, ਤੁਹਾਡੇ ਮੋਢੇ ਦੇ ਹੱਥ ਰੱਖ ਕੇ ਮਹਾਰਾਜ ਖਲੋਤੇ ਸੀ। ਕਹਿਣ ਲੱਗੇ ਸਿੰਘਾਂ ਇਹੋ ਰੌਲਾ ਪਾਉਂਦਾ ਸੀ ਨਾ ਵੀ ਸੁੰਦਰ ਸਿੰਘ ਦੇ ਮੋਢੇ ਦੇ ਹੱਥ ਰੱਖ ਕੇ ਮਹਾਰਾਜ ਖਲੋਤੇ ਆ, ਜਿਹਦੇ ਮੋਢੇ ਦੇ ਹੱਥ ਰੱਖਿਆ ਉਹਨੂੰ ਨੀ ਸੀ ਪਤਾ। ਕਹਿਣ ਲੱਗੇ ਸਦਾ ਦੀ ਬਖਸ਼ਿਸ਼ ਪ੍ਰਾਪਤ ਕਰੀ ਦੀ ਹੈ, ਰੌਲਾ ਨੀ ਪਾਈਦਾ, ਕਹੋ ਨਾਨਕ ਅਜਰ ਜਨ ਜਰਿਆ ਤਸੀ ਕਹੋ ਬਣ ਆਵਤ। ਕਹਿਣ ਲੱਗੇ ਸਦੀਵੀ ਦਰਸ਼ਨ ਚਾਹੀਦੇ ਨੇ, ਇੱਕ ਵਾਰੀ ਨਹੀਂ, ਇਸ ਕਰਕੇ ਸਦੀਵੀ ਦਰਸ਼ਨਾਂ ਵਾਸਤੇ ਜਰ ਆਪਣੇ ਆਪ ਨੂੰ ਚੱਲ ਔਰ ਸਦਾ ਦੀ ਬਖਸ਼ਿਸ਼ ਪ੍ਰਾਪਤ ਕਰ, ਬੇਨਤੀ ਕਰ ਸਤਿਗੁਰਾਂ ਦੇ ਚਰਨਾਂ ਚ। ਐਸੀ ਉੱਚੀ ਅਵਸਥਾ ਦੇ ਮਾਲਕ ਸਨ ਆਪ ਜੀ ਔਰ ਇਸ ਪ੍ਰਕਾਰ ਉਹਨਾਂ ਗੁਰਮੁਖ ਪਿਆਰਿਆਂ ਨੇ ਆਪਣੇ ਵਿਦਿਆਰਥੀ ਸਿੰਘਾਂ ਦੇ ਵਿੱਚੋਂ ਸੰਤ ਬਾਬਾ ਗੁਰਬਚਨ ਸਿੰਘ ਖਾਲਸਾ ਜੀ, ਸੋ ਉਹਨਾਂ ਦੀ ਅਵਸਥਾ ਵੀ ਬਚਪਨ ਤੋਂ ਹੀ ਬੜੀ ਕਿਰਪਾ ਵਾਲੇ ਸਨ ਔਰ ਆਪ ਜੀ ਦੇ ਤਾਇਆ ਜੀ, ਦਾਦਾ ਜੀ, ਪਿਤਾ ਜੀ, ਸਾਰਾ ਪਰਿਵਾਰ ਬੜਾ ਗੁਰਮੁਖ ਸੀ। ਆਪ ਜੀ ਦੇ ਤਾਇਆ ਜੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਰਹੇ ਨੇ ਸੰਤ ਬਾਬਾ ਗੁਰਬਚਨ ਸਿੰਘ ਜੀ ਦੇ ਔਰ ਆਪ ਜੀ ਦੇ ਪਿਤਾ ਜੀ ਫੌਜ ਵਿਚ ਭਰਤੀ ਰਹੇ ਨੇ, ਉਹ ਬੜੇ ਨਿਤਨੇਮੀ ਪ੍ਰੇਮੀ ਸਨ। ਖੈਰ ਰਹੋ ਵਿਚਾਰ, 18 ਸਾਲ ਦੀ ਉਹਨਾਂ ਦੀ ਉਮਰ ਸੀ ਉਦੋਂ ਜਦੋਂ ਉਹਨਾਂ ਦੇ ਨਗਰ ਵਿਚ ਅਖਾੜੇ ਵਿਚ ਦੀਵਾਨ ਲੱਗਾ ਤੇ ਸੰਤ ਸੁੰਦਰ ਸਿੰਘ ਜੀ ਕਥਾ ਕੀਤੀ, ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ, ਇਹ ਸ਼ਬਦ ਦੀ ਕਥਾ ਜਦੋਂ ਸੁਣੀ ਸੰਤ ਗੁਰਬਚਨ ਸਿੰਘ ਜੀ ਨੇ ਤਾਂ ਉਸ ਵੇਲੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਕਾਲ ਪੁਰਖ ਦਾ ਰੂਪ ਬਣ ਕੇ ਭਾਸੇ ਔਰ ਹਿਰਦੇ ਦੇ ਅੰਦਰ ਨਾਮ ਦੀ ਚਰਨਾਟ ਸ਼ੁਰੂ ਹੋ ਗਈ। ਜਿਸ ਵੇਲੇ ਕਥਾ ਕਰਕੇ ਮਹਾਂਪੁਰਸ਼ ਬਾਹਰ ਨਿਕਲਣ ਲੱਗੇ ਤਾਂ ਗੁਰਬਚਨ ਸਿੰਘ ਜੀ ਨੇ ਹੱਥ ਜੋੜ ਕੇ ਫਤਿਹ ਗਜਾਈ ਤੇ ਨਿਗਾਹ ਭਰ ਕੇ ਵੇਖਿਆ ਤੇ ਕਹਿਣ ਲੱਗੇ, ਗੁਰਬਚਨ ਸਿੰਘ ਜੀ, ਗੁਰਬਾਣੀ ਦੇ ਬੜੇ ਅਦੁੱਤੀ ਰੰਗ ਤੈਂ ਮਾਣੇ ਆ ਗੁਰਮੁਖਾ, ਦੱਸ ਕੀ ਇੱਛਾ। ਔਰ ਉਸ ਵੇਲੇ ਹੱਥ ਜੋੜ ਕੇ ਕਹਿਣ ਲੱਗੇ, ਜੀ ਹੋਰ ਭਗਤੀ ਦੀ ਦਾਤ ਬਖਸ਼ੋ ਸਿਮਰਨ ਦੀ। ਤਾਂ ਬਚਨ ਕੀਤਾ, ਗੁਰਮਤ ਮੈਂ ਇਹ ਰੀਤ ਪਿਆਰੇ, ਅੰਮ੍ਰਿਤ ਛਕ ਪੰਚਾਂ ਹਿੱਤ ਧਾਰੇ। ਤਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ। ਉਹਨਾਂ ਬਚਨ ਦੱਸਿਆ ਆਪ ਕਿ ਜਿਸ ਦਿਨ ਤੋਂ ਅਸੀਂ ਅੰਮ੍ਰਿਤ ਛਕਿਆ ਹੈ ਉਸ ਦਿਨ ਤੋਂ ਲੈ ਕੇ ਵਾਹਿਗੁਰੂ ਮੰਤਰ ਦਾ ਜਾਪ ਕਦੇ ਨਹੀਂ ਟੁੱਟਾ। ਦਿਨੇ ਰਾਤ 24 ਘੰਟੇ 8 ਪੈਰ ਜਾਪ ਹੁੰਦਾ ਹੈ। ਔਰ ਉਹਨਾਂ ਗੁਰਮੁਖਾਂ ਦੇ ਤਾਂ ਹੀ ਬੋਪਾਰਾ ਨਗਰ ਵਿੱਚ ਜਦੋਂ ਸਰੀਰ ਤਿਆਗਣਾ ਸੀ, ਸਰੀਰ ਤਿਆਗਣ ਤੋਂ ਪਹਿਲਾਂ ਸੰਤ ਬਾਬਾ ਗੁਰਬਚਨ ਸਿੰਘ ਜੀ ਨੂੰ ਪਹਿਲਾਂ ਸਾਰੇ ਸਿੰਘਾਂ ਨੂੰ ਕਿਹਾ ਵੀ ਜਪਜੀ ਸਾਹਿਬ ਦੇ ਕੋਈ ਅਰਥ ਸੁਣਾਵੇ ਸਿੰਘ। ਤਾਂ ਉਸ ਵੇਲੇ 5 ਮਿੰਟ ਦਾ ਸਮਾਂ ਦਿੱਤਾ ਗਿਆ, ਪਰ 5 ਮਿੰਟਾਂ ਤੋਂ ਵੱਧ ਸਮਾਂ ਹੋ ਜਾਏ ਜਾਂ ਕੋਈ ਸੁਣਾ ਨਾ ਸਕੇ। ਫਿਰ ਜਦੋਂ ਇਹਨਾਂ ਨੂੰ ਇਸ਼ਾਰਾ ਕੀਤਾ ਤਾਂ ਕਹਿਣ ਲੱਗੇ ਜੀ ਕਵਿਤਾ ਸੁਣਾਵਾਂਗੇ ਵਾਰਤਕ ਵਿੱਚ। ਕਹਿਣ ਲੱਗੇ ਕਵਿਤਾ ਵਿੱਚ ਸੁਣਾਓ। ਇਹਨਾਂ ਨੇ 3 ਮਿੰਟਾਂ ਦੇ ਵਿੱਚ ਜਪਜੀ ਸਾਹਿਬ ਦਾ ਸਾਰਾ ਸਿਧਾਂਤ ਸੁਣਾਇਆ ਔਰ ਖੁਸ਼ ਹੋ ਗਏ, ਪ੍ਰਸੰਨ ਹੋ ਗਏ। ਬਚਨ ਕੀਤਾ ਦੀਵਾਨ ਵਿੱਚ ਕਿ ਸਾਡੇ ਕੋਲੋਂ ਬੇਅੰਤ ਵਿਦਿਆਰਥੀ ਭਾਵੇਂ ਪੜ੍ਹੇ, ਪਰ ਜੋ ਅੱਖਰ ਅਸੀਂ ਸੰਤ ਬਾਬਾ ਬਿਸ਼ਨ ਸਿੰਘ ਜੀ ਮੁਰਾਲੇ ਵਾਲਿਆਂ ਤੋਂ ਪੜ੍ਹੇ ਸੀ ਉਹਨਾਂ ਅੱਖਰਾਂ ਨੂੰ ਇਹ ਸੁੰਦਰ ਸਿੰਘ ਜੀ ਗਿਆਨੀ ਜੀ ਨੇ ਸਫਲੇ ਕਰ ਦਿੱਤਾ। ਅਸੀਂ ਇਹਨਾਂ ਨੂੰ ਅੱਗੋਂ ਸਰੋਪੋ ਦੇ ਕੇ ਇਸ ਜ਼ਿੰਮੇਵਾਰੀ ਸੰਭਾਲਦੇ ਹਾਂ ਟਕਸਾਲ ਦੀ, ਔਰ ਬੋਪਾਰਾ ਨਗਰ ਵਿੱਚ ਇਹਨਾਂ ਨੂੰ ਜ਼ਿੰਮੇਵਾਰੀ ਸੰਭਾਲੀ। ਦਸਤਾਰ ਲਿਆਉਣ ਲਈ ਸਿੰਘਾਂ ਨੂੰ ਕਿਹਾ, ਪਰ ਈਰਖਾਲੂ ਹੋਣ ਕਰਕੇ ਅੰਦਰੋਂ ਦਸਤਾਰ ਨਾ ਲਿਆਏ। ਤਾਂ ਮਹਾਂਪੁਰਸ਼ਾਂ ਨੇ ਵਾਜੇ ਦੀ ਫੁਲਕਾਰੀ ਖੋਲ੍ਹ ਕੇ ਸਿਰ ਤੇ ਰੱਖਤੀ। ਕਹਿਣ ਲੱਗੇ ਇਹੋ ਬਖਸ਼ਿਸ਼ ਸਮਝ ਲਾਏ ਸਰੋਪੋ ਹੈ, ਮਰਿਆਦਾ ਪੂਰੀ ਕਰਨੀ ਹੁੰਦੀ ਹੈ, ਬਖਸ਼ਿਸ਼ ਤਾਂ ਅੰਦਰੋਂ ਹੁੰਦੀ ਹੈ। ਔਰ ਨਾਲ ਸਰੋਂ ਦੇ ਫੁੱਲ ਤੋੜ ਕੇ ਸਿਰ ਤੇ ਰੱਖੇ। ਗੁਰਬਚਨ ਸਿੰਘ ਜੀ ਜਦੋਂ ਤੱਕ ਜਿਉਂਦੇ ਹੋ ਇਹਨਾਂ ਫੁੱਲਾਂ ਦੀ ਨਿਆਂ ਖੁਸ਼ਬੂ ਵੰਡਦੇ ਰਹਿਣ। ਔਰ ਇਸ ਪ੍ਰਕਾਰ ਜ਼ਿੰਮੇਵਾਰੀ ਬਖਸ਼ ਕੇ ਕਹਿਣ ਲੱਗੇ ਕੁਝ ਪੁੱਛਣਾ ਤਾਂ ਪੁੱਛ ਲਓ। ਕਹਿਣ ਲੱਗੇ ਨਹੀਂ ਜੀ ਆਪ ਹੀ ਕਿਰਪਾ ਕਰੋ। ਤਾਂ ਕਹਿਣ ਲੱਗੇ ਗੁਰ ਅਕਾਲ ਕੇ ਦਰਸ ਹੋਏ ਪ੍ਰੇਮ ਰੰਗ ਚਾਲੂਲ। ਔਰ ਉਹਨਾਂ ਸੰਤ ਗੁਰਬਚਨ ਸਿੰਘ ਜੀ ਨੇ ਗੁਰਮੁਖ ਪ੍ਰਕਾਸ਼ ਗ੍ਰੰਥ ਆਪ ਹੱਥੀਂ ਲਿਖਿਆ, ਉਹਦੇ ਵਿੱਚ ਸੰਤ ਸੁੰਦਰ ਸਿੰਘ ਜੀ ਬਾਰੇ ਬਚਨ ਲਿਖਿਆ, ਕੀਤਾ ਪਰ ਉਪਕਾਰ ਜਿਨ ਅੰਮ੍ਰਿਤ ਅਧਿਕ ਛਕਾਏ, ਗੁਰ ਸਿੱਖੀ ਮਰਜਾਦ ਮੈਂ ਰਹੇ ਜੋ ਸਹਿਜ ਸੁਭਾਏ, ਧਨ ਕਮਾਈ ਸੰਤ ਕੀ ਜਿਨ ਗੁਰ ਘਰ ਸੇਵ ਕਮਾਏ, ਧਨ ਮਾਤਾ ਤਿਸਕੇ ਪਿਤਾ ਜਿਨ ਅਸ ਸੁੱਤ ਉਪਜਾਏ। ਜਿਨ੍ਹਾਂ ਨੇ ਐਸੇ ਪੁੱਤਰ ਪੈਦਾ ਕੀਤੇ ਉਹਨਾਂ ਦੇ ਮਾਤਾ ਪਿਤਾ ਵੀ ਧਨ ਹਨ। ਰਾਗੀ ਸਿੰਘ ਸ਼ਬਦ ਪੜ੍ਹ ਕੇ ਗਏ ਨੇ, ਤਿੰਨ ਧਨ ਜਣੇ ਦੀ ਮਾਓ ਆਏ ਸਫਲ ਸੇ। ਜਿਨ੍ਹਾਂ ਨੇ ਗੁਰਸਿੱਖ ਗੁਰਮਤ ਦਾ ਆਪਣੇ ਜੀਵਨ ਦੌਰਾਨ ਮਹਾਨ ਪ੍ਰਚਾਰ ਕੀਤਾ ਔਰ ਇੰਨੀ ਆਪ ਜੀ ਦੀ ਕਥਾ ਚ ਅਸਰ ਸੀ, ਜਿਸ ਵੇਲੇ ਮਹੰਤਾਂ ਕੋਲੋਂ ਗੁਰਦੁਆਰੇ ਦੀਆਂ ਚਾਬੀਆਂ ਲੈਣ ਦਾ ਮੋਰਚਾ ਲੱਗਾ, ਮੁਕਤਸਰ ਸਾਹਿਬ ਵਿਖੇ ਬਹੁਤ ਵੱਡਾ ਖੂਨ ਖਰਾਬਾ ਹੋਣ ਵਾਲਾ ਸੀ, ਮਹਾਂਪੁਰਸ਼ਾਂ ਨੇ ਉੱਥੇ ਜਾ ਕੇ ਇੱਕ ਸ਼ਬਦ ਦੀ ਕਥਾ ਕੀਤੀ ਸੀ, 27 ਦਿਨ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ। ਭਾਈ ਸੰਤ ਗੁਰਦੁਆਰਿਆਂ ਚ ਰਹਿਣ ਵਾਲੇ ਗ੍ਰੰਥੀ, ਗੁਰਦੁਆਰਿਆਂ ਦੇ ਪ੍ਰਬੰਧਕ ਕਿਹੋ ਜਿਹੇ ਹੋਣੇ ਚਾਹੀਦੇ ਨੇ, ਕਿਹੋ ਜਿਹੇ ਗੁਰਸਿੱਖ ਚਾਹੀਦੇ ਨੇ। ਇਸ ਸਬੰਧ ਚ 27 ਦਿਨ ਸ਼ਬਦ ਦੀ ਕਥਾ ਕੀਤੀ ਸੀ। ਮਹੰਤ ਜਿਹੜੇ ਬੜੇ ਵਿਗੜੇ ਸੁਭਾਅ ਵਾਲੇ ਸੀ ਉਹਨਾਂ ਦੇ ਵੀ ਅਸਰ ਐਸਾ ਹੋ ਗਿਆ ਕਿ ਚਾਬੀਆਂ ਫੜਾ ਕੇ 27ਵੇਂ ਦਿਨ ਗੁਰਦੁਆਰੇ ਚੋਂ ਬਾਹਰ ਨਿਕਲ ਗਏ ਸੀ, ਖੂਨ ਖਰਾਬਾ ਟਾਲ ਦਿੱਤਾ ਸੀ। ਔਰ ਮੋਰਚਿਆਂ ਦੇ ਵਿੱਚ ਆਪ ਆਪਣੇ ਜਥੇ ਦੇ ਸਿੰਘ ਭੇਜ ਭੇਜ ਕੇ ਸ਼ਹੀਦ ਕਰਾਉਂਦੇ ਰਹੇ ਨੇ, ਮਹਾਂਪੁਰਸ਼ ਆਪ ਸੇਵਾ ਨਿਭਾਈ ਔਰ ਪ੍ਰਚਾਰ ਕਰ ਕਰਕੇ ਇਲਾਕਿਆਂ ਵਿੱਚ ਸੰਗਤ ਨੂੰ ਮੋਰਚਿਆਂ ਵਿੱਚ ਭੇਜਦੇ ਰਹੇ ਨੇ। ਬਹੁਤ ਵੱਡੀ ਸੇਵਾ ਆਪ ਜੀ ਨੇ ਆਪਣੇ ਇਸ 46-47 ਸਾਲ ਦੀ ਆਯੂ ਦੌਰਾਨ ਪੰਥ ਦੀ ਕੀਤੀ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲਿਆਂ ਦੇ ਆਪ ਜੀ ਸਮਕਾਲੀ ਸਨ, ਉਹਨਾਂ ਮਹਾਂਪੁਰਸ਼ਾਂ ਦੇ ਨਾਲ ਵੀ ਆਪ ਜੀ ਦਾ ਬਹੁਤ ਡਾਢਾ ਪਿਆਰ ਸੀ। ਉਹਨਾਂ ਨੇ ਇੱਕ ਵਾਰੀ ਦਮਦਮਾ ਸਾਹਿਬ ਇਹਨਾਂ ਨੂੰ ਆਪਣੇ ਕੋਲ ਰੱਖ ਕੇ 6 ਮਹੀਨਿਆਂ ਚ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਕਥਾ ਦੀਵਾਨ ਚ ਬੈਠ ਕੇ ਸੰਤ ਅਤਰ ਸਿੰਘ ਜੀ ਇਹਨਾਂ ਕੋਲੋਂ ਸੁਣਦੇ ਰਹੇ ਨੇ। ਬੜਾ ਆਪਸੀ ਦੋਵਾਂ ਮਹਾਂਪੁਰਸ਼ਾਂ ਦਾ ਪਿਆਰ ਸੀ। ਸੋ ਇਸ ਪ੍ਰਕਾਰ ਐਸੇ ਗੁਰਮੁਖ ਕਿਸੇ ਵੀ ਧਰਮ ਵਿੱਚ ਜਦੋਂ ਪੈਦਾ ਹੁੰਦੇ ਨੇ ਬੰਦਗੀ ਵਾਲੀਆਂ ਰੂਹਾਂ, ਤਾਂ ਉਸ ਪੰਥ ਦੀ ਮਰਿਆਦਾ ਨੂੰ ਆਪਣੇ ਸਰੀਰਕ ਤੌਰ ਤੇ ਆਪਣੇ ਤੇ ਹੰਡਾ ਕੇ ਅਮਲੀ ਜਾਮਾ ਪਹਿਨਾ ਕੇ ਦੁਨੀਆਂ ਵਾਸਤੇ ਰੌਸ਼ਨ ਮਿਨਾਰਾ ਬਣ ਕੇ ਜਾਂਦੇ ਹਨ। ਉਹਨਾਂ ਦੇ ਜਨਮ ਦਿਨ ਮਨਾਉਣੇ, ਬਰਸੀਆਂ ਮਨਾਉਣੀਆਂ, ਉਹਨਾਂ ਦਾ ਇਸ ਦੁਨੀਆਂ ਤੇ ਆਉਣਾ ਚਲੇ ਜਾਣਾ ਸਭ ਕੁਝ ਸਫਲਾ ਹੈ। ਪ੍ਰਵਾਨ ਗਣੀ ਸਹੀ ਆਏ ਸਫਲ ਤਿੰਨਾਂ ਕੇ ਕਾਮਾਂ। ਐਸੇ ਮਹਾਂਪੁਰਸ਼ਾਂ ਦੀ ਬਰਸੀ ਦੇ ਸੰਬੰਧ ਵਿੱਚ ਆਪ ਜੀ ਨੇ ਦੀਵਾਨ ਚ ਹਾਜ਼ਰੀਆਂ ਭਰੀਆਂ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਰਮ ਕਿਰਪਾਲਤਾ ਕਰਨ, ਉਹਨਾਂ ਦੇ ਜੀਵਨ ਤੋਂ ਰੌਸ਼ਨੀ ਪ੍ਰਾਪਤ ਕਰਕੇ ਅਸੀਂ ਵੀ ਗੁਰਮਤ ਦੇ ਪੰਥੀ ਬਣ ਕੇ ਆਪਣਾ ਜੀਵਨ ਸਫਲਾ ਕਰ ਸਕੀਏ। ਹੋਈਆਂ ਗਲਤੀਆਂ ਸਤਿਗੁਰੂ ਜੀ ਤੇ ਆਪ ਸੰਗਤ ਨੇ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸੋ ਸ੍ਰੀ ਅਕਾਲ।